ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ? ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਰੱਖੀ ਫਿਰ ਤੂੰ ਗੁਨਾਹ ਤੂੰ ਗੁਨਾਹ ਨਹੀਂ ਕਰਨਾ ਇਹ ਆਸ਼ਰਾ ਦਿਆਂ ਆਨ ਮਾਨਿਆ।
ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਬਾਈਬਲ ਧਰਮ ਪੁਸਤਕ ਦੇ ਨਵੇਂ ਨੇਮ ਵਿੱਚੋਂ ਯਹੂਦਾ ਦੀ ਪੱਤਰੀ ਉਸ ਦੀਆਂ 5 ਅਤੇ 6 ਆਇਤਾਂ ਦੇ ਬਾਰੇ ਗੌਰ ਕਰਨ ਦੇ ਲਈ ਆਪ ਦਾ ਸਵਾਗਤ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਬਾਈਬਲ ਬਾਣੀ ਦੇ ਇਸ ਭਾਗ ਦਾ ਮੁੱਖ ਵਿਸ਼ਾ ਇਸਰਾਇਲ ਦੇ ਉਹਨਾਂ ਦੇ ਬੇਪਰਤੀਤੇ ਹੋਣ ਕਰਕੇ ਉਜਾੜ ਵਿੱਚ ਨਾਸ ਕੀਤੇ ਜਾਣਾ ਅਤੇ ਸੁਰਗਦੂਤਾਂ ਦਾ ਉਹਨਾਂ ਦੀ ਬਗਾਵਤ ਦੇ ਕਾਰਨ ਸੰਗਲਾਂ ਨਾਲ ਜਕੜੇ ਜਾਣਾ ਹੈ। ਹੁਣ ਯਹੂਦਾ ਬੀਤੇ ਹੋਏ ਸਮੇਂ ਦੇ ਵਿੱਚ ਨੇਚਾ ਤੋਂ ਪਰੇ ਹੋ ਜਾਣ ਦੀਆਂ 6 ਉਦਾਹਰਣਾਂ ਸਾਨੂੰ ਦੇਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਬਾਈਬਲ ਬਾਣੀ ਦੇ ਇਸ ਭਾਗ ਬਾਰੇ ਗੌਰ ਕਰੀਏ, ਮੈਂ ਆਪ ਨੂੰ ਦੱਸ ਦੇਵਾਂ ਕਿ ਇਹ ਜੋ ਨੇਚਾ ਤੋਂ ਪਰੇ ਹੋਣਾ ਹੈ ਇਹ ਕੀ ਹੈ। ਯੂਨਾਨੀ ਭਾਸ਼ਾ ਦੇ ਵਿੱਚ ਇਸ ਦੇ ਲਈ ਸ਼ਬਦ ਅਫਿਸਟੇਮੀ ਵਰਤਿਆ ਗਿਆ ਹੈ, ਜਿਸ ਦਾ ਅਰਥ ਹੁੰਦਾ ਹੈ ਕੱਢਣਾ, ਪਿੱਛੇ ਹਟਣਾ, ਦੂਰ ਚਲੇ ਜਾਣਾ ਜਾਂ ਫਿਰ ਵਿਦਾ ਹੋਣਾ। ਜਦੋਂ ਇਸ ਸ਼ਬਦ ਦਾ ਇਸਤੇਮਾਲ ਦੂਸਰੀ ਥੈਸਲੋਨੀਕੀਆਂ ਦੀ ਪੱਤਰੀ ਦੇ ਵਿੱਚ ਕੀਤਾ ਗਿਆ ਹੈ, ਤਦ ਇਸ ਦੇ ਬਾਰੇ ਮੇਰਾ ਇਹ ਵਿਚਾਰ ਹੈ ਕਿ ਇਸ ਦੇ 2 ਅਰਥ ਹਨ। ਇਸ ਦਾ ਅਰਥ ਹੈ ਕਲੀਸੀਆ ਦਾ ਹਟਾਇਆ ਜਾਣਾ, ਕਿਉਂਕਿ ਪੌਲਸ ਦੀ ਥੈਸਲੋਨੀਕੀਆਂ ਨੂੰ ਲਿਖੀ ਪਹਿਲੀ ਪੱਤਰੀ ਦੇ ਵਿੱਚ ਉਹ ਕਲੀਸੀਆ ਦੇ ਉੱਪਰ ਉਠਾਏ ਜਾਣ ਦੀ ਗੱਲ ਕਰ ਰਿਹਾ ਸੀ। ਜ਼ਰੂਰੀ ਹੈ ਕਿ ਕਲੀਸੀਆ ਦਾ ਉੱਪਰ ਉਠਾਇਆ ਜਾਣਾ ਪਹਿਲਾਂ ਹੋਵੇ, ਭਾਵ ਆਫਿਸਟੇਮੀ, ਇਸ ਦਾ ਵਿਦਾ ਹੋਣਾ ਜਾਂ ਫਿਰ ਕਲੀਸੀਆ ਦਾ ਹਟਾਇਆ ਜਾਣਾ, ਵਿਸ਼ਵਾਸੀਆਂ ਦਾ ਇਸ ਧਰਤੀ ਦੇ ਉੱਤੋਂ ਉੱਪਰ ਉਠਾਇਆ ਜਾਣਾ ਪੂਰੀ ਤਰ੍ਹਾਂ ਨੇਚਾ ਤੋਂ ਪਰੇ ਹੋ ਜਾਣ ਦੇ ਵੱਲ ਅਗਵਾਈ ਕਰੇਗਾ। ਇਹ ਨੇਚਾ ਤੋਂ ਪਰੇ ਹੋਣਾ ਹੈ। ਸਾਡੇ ਪ੍ਰਭੂ ਯੇਸ਼ੂ ਮਸੀਹ ਜੀ ਨੇ ਇਹ ਸਵਾਲ ਲੂਕਾ ਦੀ ਇੰਜੀਲ 18 ਅਧਿਆਏ ਉਸ ਦੀ 8 ਆਇਤ ਦੇ ਵਚਨਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਸੀ, ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਸ਼ਤਾਬੀ ਉਹਨਾਂ ਦਾ ਬਦਲਾ ਲੈ ਦੇਵੇਗਾ, ਪਰ ਜਦ ਮਨੁੱਖ ਦਾ ਪੁੱਤਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨੇਚਾ ਪਾਵੇਗਾ। ਜਿਸ ਤਰ੍ਹਾਂ ਇਸ ਸਵਾਲ ਨੂੰ ਯੂਨਾਨੀ ਭਾਸ਼ਾ ਦੇ ਵਿੱਚ ਕੀਤਾ ਗਿਆ ਹੈ, ਇਸ ਤੋਂ ਇੱਕ ਨਾਂਵਾਚਕ ਉੱਤਰ ਦੀ ਮੰਗ ਕੀਤੀ ਗਈ ਹੈ, ਇਸ ਕਰਕੇ ਇਸ ਦਾ ਉੱਤਰ ਹੈ ਨਹੀਂ। ਉਹ ਜਦੋਂ ਵਾਪਸ ਆਉਂਦਾ ਹੈ ਤਦ ਉਹ ਧਰਤੀ ਉੱਤੇ ਨੇਚਾ ਨੂੰ ਨਹੀਂ ਪਾਉਂਦਾ ਹੈ। ਉਸ ਸਮੇਂ ਪੂਰੀ ਤਰ੍ਹਾਂ ਵਿਦਾ ਹੋਣਾ, ਪੂਰੀ ਤਰ੍ਹਾਂ ਨੇਚਾ ਤੋਂ ਪਰੇ ਹੋ ਜਾਣਾ ਹੋਵੇਗਾ, ਅਤੇ ਇਹ ਹੁਣ ਜਦੋਂ ਸੱਚੇ ਵਿਸ਼ਵਾਸੀਆਂ ਨੂੰ ਧਰਤੀ ਦੇ ਉੱਤੋਂ ਨਾ ਹਟਾ ਲਿਆ ਜਾਵੇ ਉਦੋਂ ਤੱਕ ਨਹੀਂ ਹੋਵੇਗਾ, ਅਤੇ ਸੱਚਮੁੱਚ ਇਹ ਕਦੇ ਵੀ ਹੋ ਜਾਵੇਗਾ। ਯਹੂਦਾ ਹੁਣ ਸਾਨੂੰ ਬੀਤੇ ਸਮੇਂ ਵਿੱਚ ਨੇਚਾ ਤੋਂ ਪਰੇ ਹੋ ਜਾਣ ਦੀਆਂ 6 ਉਦਾਹਰਣਾਂ ਦੇਣ ਜਾ ਰਿਹਾ ਹੈ। ਇੱਥੇ 3 ਤਰ੍ਹਾਂ ਦੀਆਂ ਟੋਲੀਆਂ ਹਨ ਅਤੇ ਫਿਰ 3 ਤਰ੍ਹਾਂ ਦੇ ਮਨੁੱਖ। ਸਭ ਤੋਂ ਪਹਿਲਾਂ ਹੈ 3 ਤਰ੍ਹਾਂ ਦੀਆਂ ਟੋਲੀਆਂ, 1-5 ਆਇਤ ਦੇ ਵਚਨਾਂ ਵਿੱਚ ਇੱਥੇ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ। 5 ਆਇਤ ਦੇ ਵਚਨ ਹਨ, ਹੁਣ ਭਾਵੇਂ ਤੁਸੀਂ ਇੱਕੋ ਵਾਰ ਸਭੋ ਕੁਝ ਜਾਣ ਵੀ ਚੁੱਕੇ ਹੋ ਤਾਂ ਵੀ ਮੈਂ ਤੁਹਾਨੂੰ ਚਿਤਾਰਿਆ ਚਾਹੁੰਦਾ ਹਾਂ ਭਈ ਪ੍ਰਭੂ ਨੇ ਲੋਕਾਂ ਨੂੰ ਮਿਸਰ ਦੇਸ਼ ਵਿੱਚੋਂ ਬਚਾ ਕੇ ਪਿੱਛੋਂ ਉਹਨਾਂ ਦਾ ਜਿਨ੍ਹਾਂ ਪ੍ਰਤੀਤ ਨਾ ਕੀਤੀ ਨਾਸ ਕੀਤਾ। ਉਜਾੜ ਵਿੱਚ ਇਸਰਾਇਲ ਬੇਪ੍ਰਤੀਤਾ ਹੋ ਕੇ ਨਾਸ ਕੀਤਾ ਗਿਆ ਸੀ, ਅਤੇ ਇਹ ਇੱਕ ਇਹੋ ਜਿਹੀ ਉਦਾਹਰਣ ਹੈ ਕਿ ਪਰਮੇਸ਼ਵਰ ਕਿਸ ਤਰ੍ਹਾਂ ਨੇਚਾ ਤੋਂ ਪਰੇ ਹੋ ਜਾਣ ਵਾਲਿਆਂ ਦੇ ਲਈ ਨੇਚਾ ਤੋਂ ਇਨਕਾਰ ਕਰਨ ਵਾਲਿਆਂ ਦਾ ਨਿਆਂ ਕਰਦਾ ਹੈ। ਜਦੋਂ ਇਸਰਾਇਲ ਕਾਦੇਸ਼ ਬਰਨੀਆਂ ਵਿਖੇ ਆਇਆ ਤਦ ਉਹਨਾਂ ਨੇ ਵਾਅਦੇ ਦੇ ਦੇਸ਼ ਵਿੱਚ ਦਾਖਲ ਹੋਣ ਤੋਂ ਇਨਕਾਰ ਕੀਤਾ। ਹੁਣ ਇਹ ਜੋ ਸੂਹ ਕੱਢਣ ਵਾਲੇ ਸਨ ਉਹ ਕਾਦੇਸ਼ ਬਰਨੀਆਂ ਤੋਂ ਇੱਕ ਰਿਪੋਰਟ ਲਿਆਏ ਕਿ ਹਰ ਕੁਝ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਉਸ ਦੇਸ਼ ਦੇ ਬਾਰੇ ਦੱਸਿਆ ਸੀ ਉਹ ਠੀਕ ਹੀ ਸੀ, ਪਰ ਇਹ ਜੋ ਸੂਹੀਏ ਸਨ ਉਹਨਾਂ ਵਿੱਚ ਦੋ ਤੋਂ ਛੁੱਟ। ਉਹਨਾਂ ਨੇ ਇਹ ਵਿਸ਼ਵਾਸ ਨਹੀਂ ਸੀ ਕੀਤਾ ਕਿ ਪਰਮੇਸ਼ੁਰ ਉਹਨਾਂ ਨੂੰ ਉਸ ਦੇਸ਼ ਦੇ ਵਿੱਚ ਪਹੁੰਚਾ ਸਕਦਾ ਸੀ, ਅਤੇ ਉਹਨਾਂ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਦੇ ਲਈ ਉਹਨਾਂ ਨੂੰ ਮਜਬੂਰ ਕੀਤਾ। ਸਭ ਤੋਂ ਪਹਿਲਾਂ ਉਹ ਇਹ ਵਿਸ਼ਵਾਸ ਕਰਨਾ ਨਹੀਂ ਚਾਹੁੰਦੇ ਸਨ ਕਿ ਇਹ ਇੱਕ ਚੰਗਾ ਦੇਸ਼ ਹੈ ਸੀ। ਜਦੋਂ ਉਹ ਇਸ ਦੇ ਬਾਰੇ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਗਏ ਅਤੇ ਇਹ ਕਿ ਇਹ ਇੱਕ ਭਲਾ ਦੇਸ਼ ਹੈ, ਉਹ ਨਹੀਂ ਸੀ ਵਿਸ਼ਵਾਸ ਕਰਨ ਲੱਗੇ ਕਿ ਪਰਮੇਸ਼ਵਰ ਉਹਨਾਂ ਨੂੰ ਉਸ ਦੇਸ਼ ਦੇ ਵਿੱਚ ਲਿਆ ਸਕੇਗਾ। ਉਹਨਾਂ ਨੇ ਪਰਮੇਸ਼ਵਰ ਉੱਤੇ ਭਰੋਸਾ ਕਰਨ ਦੀ ਬਜਾਏ ਉਜਾੜ ਵਿੱਚ ਠਹਿਰਨਾ ਜ਼ਿਆਦਾ ਚੰਗਾ ਸਮਝਿਆ। ਇਹ ਨੇਚਾ ਤੋਂ ਪਰੇ ਹੋ ਜਾਣ ਦੀ ਇੱਕ ਉਦਾਹਰਣ ਹੈ। ਨੇਚਾ ਤੋਂ ਵਿਦਾ ਹੋ ਜਾਣਾ, ਉਹ ਉਸ ਸਾਰੇ ਆਧਾਰ ਨੂੰ ਛੱਡ ਚੁੱਕੇ ਸਨ ਜਿਸ ਦੇ ਨਾਲ ਉਹ ਮਿਸਰ ਵਿੱਚੋਂ ਨਿਕਲੇ ਸੀ। ਪਰਮੇਸ਼ਵਰ ਉਹਨਾਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਜਿਸ ਦੇ ਦੋ ਹਿੱਸੇ ਸਨ। ਪਰਮੇਸ਼ਵਰ ਨੇ ਆਖਿਆ ਸੀ ਕਿ ਮੈਂ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਜਾਵਾਂਗਾ ਅਤੇ ਮੈਂ ਤੁਹਾਨੂੰ ਉਸ ਦੇਸ਼ ਵਿੱਚ ਪਹੁੰਚਾਵਾਂਗਾ, ਪਰ ਇਸਰਾਇਲ ਦੀ ਬੇਪ੍ਰਤੀਤੀ ਨੇ ਉਹਨਾਂ ਨੂੰ ਉਜਾੜ ਵਿੱਚ ਵਾਪਸ ਧੱਕ ਦਿੱਤਾ ਸੀ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਉੱਥੇ 38 ਸਾਲ ਹੋਰ ਰਹਿਣ ਦਿੱਤਾ, ਜਦੋਂ ਤੱਕ ਕਿ ਉਹਨਾਂ ਦੀ ਸਾਰੀ ਪੀੜ੍ਹੀ ਉੱਥੇ ਮਰ ਨਾ ਗਈ, ਜਿਸ ਵਿੱਚੋਂ ਕਿ ਸਿਰਫ ਕਾਲਬ ਅਤੇ ਯਹੋਸ਼ੂਆ ਹੀ ਬਚੇ ਸਨ। ਇਸਰਾਇਲ ਨੇ ਉਹਨਾਂ ਦੇ ਬੱਚਿਆਂ ਨੂੰ ਉਸ ਦੇਸ਼ ਵਿੱਚ ਨਾ ਜਾਣ ਦੇ ਲਈ ਇੱਕ ਬਹਾਨੇ ਦੇ ਵਜੋਂ ਇਸਤੇਮਾਲ ਕੀਤਾ। ਇਸ ਕਰਕੇ ਪਰਮੇਸ਼ਵਰ ਨੇ ਆਖਿਆ, ਗਿਣਤੀ ਦੀ ਪੁਸਤਕ 14 ਅਧਿਆਇ ਉਸ ਦੀ 31 ਆਇਤ ਦੇ ਵਚਨ ਹਨ, ਪਰ ਤੁਹਾਡੇ ਨਿਆਣੇ ਜਿਨ੍ਹਾਂ ਵਿਖੇ ਤੁਸੀਂ ਆਖਿਆ ਸੀ ਕਿ ਉਹ ਲੁੱਟ ਦਾ ਮਾਲ ਹੋਣਗੇ, ਉਹਨਾਂ ਨੂੰ ਮੈਂ ਅੰਦਰ ਲਿਆਵਾਂਗਾ ਅਤੇ ਉਹ ਇਸ ਧਰਤੀ ਨੂੰ ਸਿਆਣਨਗੇ ਜਿਹਨੂੰ ਤੁਸੀਂ ਰੱਦਿਆ ਹੈ। ਮੇਰੇ ਦੋਸਤ, ਸਾਡੀਆਂ ਸਾਰੀਆਂ ਜ਼ਿੰਦਗੀਆਂ, ਆਪਣੀਆਂ ਜ਼ਿੰਦਗੀਆਂ ਦੇ ਵਿੱਚ ਅਸੀਂ ਕਦੇ ਕਦੇ ਆਪਣੇ ਬੱਚਿਆਂ ਦੀ ਭਲਾਈ ਦੇ ਵਿਰੁੱਧ ਪਰਮੇਸ਼ਵਰ ਦੀ ਸੇਵਾ ਨਾ ਕਰਨ ਦੇ ਲਈ ਬਹਾਨੇ ਦੇ ਵਜੋਂ ਇਸਤੇਮਾਲ ਕਰਦੇ ਹਾਂ, ਜਦੋਂ ਕਿ ਇਹ ਤਾਂ ਬਹੁਤ ਹੀ ਨੇਕ ਜਾਪਦਾ ਹੈ। ਇਸ ਤੋਂ ਇਹ ਵਿਚਾਰ ਲਿਆ ਜਾਂਦਾ ਹੈ ਕਿ ਪਰਮੇਸ਼ਵਰ ਸਾਡੇ ਬੱਚਿਆਂ ਦੇ ਬਾਰੇ ਨਹੀਂ ਸੋਚ ਰਿਹਾ, ਪਰਮੇਸ਼ਵਰ ਉਹਨਾਂ ਦਾ ਫਿਕਰ ਕਰੇਗਾ ਅਤੇ ਸਾਡਾ ਵੀ ਜਦੋਂ ਅਸੀਂ ਉਸ ਦਾ ਆਗਿਆ ਪਾਲਣ ਕਰਾਂਗੇ। ਜੋ ਇਸਰਾਇਲ ਦੀ ਨਵੀਂ ਪੀੜ੍ਹੀ ਸੀ, ਉਹਨਾਂ ਨੇ ਯਰਦਨ ਨਦੀ ਨੂੰ ਪਾਰ ਕੀਤਾ ਅਤੇ ਵਾਅਦੇ ਦੇ ਦੇਸ਼ ਵਿੱਚ ਦਾਖਲ ਹੋ ਗਏ, ਠੀਕ ਜਿਸ ਤਰ੍ਹਾਂ ਕਿ ਪਰਮੇਸ਼ਵਰ ਨੇ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ। ਫਿਰ ਵੀ ਉਹ ਪੀੜ੍ਹੀ ਜੋ ਕਿ ਨੇਚਾ ਤੋਂ ਪਰੇ ਹੋ ਗਈ ਸੀ, ਉਹ ਨੇਚਾ ਤੋਂ ਅਲਵਿਦਾ ਕਹਿ ਚੁੱਕੇ ਸਨ, ਉਹ ਉਜਾੜ ਦੇ ਵਿੱਚ ਨਾਸ਼ ਕੀਤੇ ਗਏ ਸਨ ਅਤੇ ਇਹ ਪਹਿਲੀ ਉਦਾਹਰਣ ਹੈ ਜੋ ਕਿ ਯਹੂਦਾ ਸਾਨੂੰ ਦਿੰਦਾ ਹੈ। ਇਸ ਤੋਂ ਬਾਅਦ ਯਹੂਦਾ ਸਾਡੇ ਵਾਸਤੇ ਦੂਤਾਂ ਦੀ ਉਦਾਹਰਣ ਦਿੰਦਾ ਹੈ। 6 ਆਇਤ ਦੇ ਵਚਨ ਇਸ ਤਰ੍ਹਾਂ ਹਨ, ਅਤੇ ਉਹਨਾਂ ਦੂਤਾਂ ਨੂੰ ਜੋ ਆਪਣੀ ਪਦਵੀ ਵਿੱਚ ਨਾ ਰਹੇ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ, ਉਹਨੇ ਹਨੇਰੇ ਘੁੱਪ ਵਿੱਚ ਉਸ ਵੱਡੇ ਦਿਹਾੜੇ ਦੇ ਨਿਆਂ ਲਈ ਸਦੀਪਕ ਵੰਧਨਾ ਵਿੱਚ ਰੱਖ ਛੱਡਿਆ। ਇਹ ਇੱਕ ਇਹੋ ਜਿਹੀ ਸੱਚਾਈ ਨੂੰ ਸਾਡੇ ਲਈ ਖੋਲ੍ਹਦੀ ਹੈ ਜਿਸ ਨੂੰ ਅਸੀਂ ਪਰਮੇਸ਼ਵਰ ਦੀ ਬਾਣੀ ਦੇ ਕਿਸੇ ਹੋਰ ਭਾਗ ਵਿੱਚ ਇੰਨਾ ਜ਼ਿਆਦਾ ਸਾਫ਼ ਤੌਰ 'ਤੇ ਨਹੀਂ ਸਮਝਦੇ। ਭਾਵੇਂ ਸਾਨੂੰ ਦੱਸਿਆ ਗਿਆ ਹੈ ਕਿ ਦੂਤਾਂ ਦਾ ਨਿਆਂ ਕੀਤਾ ਜਾਵੇਗਾ, ਕਦੇ ਕਦੇ ਬੀਤੇ ਸਮੇਂ ਵਿੱਚ ਉਹਨਾਂ ਨੇ ਆਪਣੇ ਅਸਲੀ ਠਿਕਾਣੇ ਨੂੰ ਛੱਡ ਕੇ ਉਹ ਚਲੇ ਗਏ ਸਨ ਅਤੇ ਪਰਮੇਸ਼ਵਰ ਨੇ ਸੁਰਗਦੂਤਾਂ ਨੂੰ ਇੱਕ ਆਜ਼ਾਦ ਇੱਛਾ ਦੇ ਨਾਲ ਰਚਿਆ ਸੀ। ਜੋ ਦੂਤ ਹਨ ਉਹ ਮਨੁੱਖੀ ਪ੍ਰਾਣੀਆਂ ਦੀ ਤਰ੍ਹਾਂ ਅੱਗੇ ਸੰਤਾਨ ਵਿਰਧੀ ਦਾ ਵਾਧਾ ਨਹੀਂ ਕਰਦੇ, ਇਸ ਕਰਕੇ ਉਹ ਮਨੁੱਖਾਂ ਦੀ ਤਰ੍ਹਾਂ ਪਾਪੀ ਸੁਭਾਅ ਵੀ ਵਿਰਸੇ ਵਿੱਚ ਨਹੀਂ ਪਾਉਂਦੇ। ਹਰ ਇੱਕ ਦੂਤ ਪਰਮੇਸ਼ਵਰ ਦੇ ਦੁਆਰਾ ਇੱਕ ਆਜ਼ਾਦ ਇੱਛਾ ਦੇ ਨਾਲ ਰਚਿਆ ਗਿਆ ਸੀ। ਹੁਣ ਇਹਨਾਂ ਆਤਮਿਕ ਪ੍ਰਾਣੀਆਂ ਦੇ ਵਿੱਚੋਂ ਕੁਝ ਪਰਮੇਸ਼ਵਰ ਦੇ ਪ੍ਰਤੀ ਬਗਾਵਤ ਕਰਨ ਦੇ ਵਿੱਚ ਪਕੜੇ ਗਏ ਸਨ ਅਤੇ ਹੁਣ ਉਹਨਾਂ ਨੂੰ ਸਰੀਰਕ ਸਦੀਪਕ ਬੰਧਨਾਂ ਦੇ ਵਿੱਚ ਰੱਖਿਆ ਗਿਆ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਉਹ ਸੁਰਗਦੂਤ ਜਿਹੜੇ ਕਿ ਗਿਰਾਏ ਗਏ ਸਨ ਉਹਨਾਂ ਨੂੰ ਦੋ ਟੋਲੀਆਂ ਵਿੱਚ ਵੰਡਿਆ ਗਿਆ ਹੈ। ਉਹ ਟੋਲੀ ਜਿਸ ਦੀ ਬਗਾਵਤ ਇੰਨੀ ਵੱਡੀ ਸੀ ਸਾਫ਼ ਤੌਰ 'ਤੇ ਬੰਧਨਾਂ ਦੇ ਵਿੱਚ ਬੰਨ੍ਹੀ ਗਈ ਹੈ ਅਤੇ ਉਹਨਾਂ ਨੂੰ ਹੁਣ ਅੱਗੇ ਪਿੱਛੇ ਇੱਧਰ ਉੱਧਰ ਘੁੰਮਣ ਦੀ ਲੋੜ ਨਹੀਂ। ਇਸ ਤਰ੍ਹਾਂ ਜਾਪਦਾ ਹੈ ਕਿ ਜੋ ਗਿਰਾਏ ਹੋਏ ਦੂਤਾਂ ਦੀ ਦੂਸਰੀ ਟੋਲੀ ਹੈ ਉਸ ਨੂੰ ਇੱਧਰ ਉੱਧਰ ਘੁੰਮਣ ਦੀ ਆਜ਼ਾਦੀ ਹੈ। ਅਤੇ ਉਹ ਸ਼ੈਤਾਨ ਦੀ ਅਗਵਾਈ ਦੇ ਅਧੀਨ ਹਨ। ਇਸ ਤਰ੍ਹਾਂ ਜਾਪਦਾ ਹੈ ਸਾਫ਼ ਤੌਰ 'ਤੇ ਕਿ ਇਹ ਉਹ ਪ੍ਰੇਤ ਆਤਮਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਬਾਈਬਲ ਬਾਣੀ ਵਿੱਚ ਕੀਤਾ ਗਿਆ ਅਤੇ ਜੋ ਕਿ ਸਾਡੇ ਇਸ ਜ਼ਮਾਨੇ ਦੇ ਵਿੱਚ ਬਹੁਤ ਮਹੱਤਵ ਰੱਖਦੀਆਂ ਹਨ। ਕਈ ਸਾਲਾਂ ਤੱਕ ਜੋ ਕਲੀਸੀਆ ਦਾ ਉਦਾਰਵਾਦੀ ਟੋਲਾ ਹੈ ਉਹਨਾਂ ਨੇ ਉੱਚ ਸੁਭਾਵਿਕ ਤੋਂ ਇਨਕਾਰ ਕੀਤਾ ਸੀ ਅਤੇ ਇਸ ਤੋਂ ਵੀ ਇਨਕਾਰ ਕੀਤਾ ਸੀ ਕਿ ਇਹੋ ਜਿਹੇ ਦੂਤਾਂ ਵਰਗੇ ਕੁਝ ਪ੍ਰਾਣੀ ਵੀ ਪਾਏ ਜਾਂਦੇ ਹਨ। ਅਸੀਂ ਇਸ ਪਦਾਰਥਵਾਦੀ ਜਾਂ ਸਰਮਾਏਦਾਰੀ ਯੁੱਗ ਦੇ ਵਿੱਚ ਰਹਿ ਰਹੇ ਹਾਂ ਅਤੇ ਇਹ ਵਿਚਾਰ ਸੀ ਕਿ ਪਰਮੇਸ਼ਵਰ ਅਤੇ ਸਰਗਦੂਤਾਂ ਦਾ ਵਿਚਾਰ ਉਹ ਤਾਂ ਇੱਕ ਫੋਕਾ ਵਹਿਮ ਹੀ ਜਾਪਦਾ ਸੀ ਅਤੇ ਇਸ ਤਰ੍ਹਾਂ ਦਾ ਵਿਚਾਰ ਕਿ ਜਿਸ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਸੀ। ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਇਹ ਹੈਰਸ਼ਲੇ ਹੀ ਸੀ ਜਿਸ ਨੇ ਇਹ ਆਖਿਆ ਸੀ ਕਿ ਪਰਮੇਸ਼ਵਰ ਨੇਚਾ ਵਿੱਚ ਉਹ ਕਿਸੇ ਹੱਸਣ ਵਾਲੇ ਦੀ ਧੁੰਦਲੀ ਪੈਣ ਵਾਲੀ ਮੁਸਕਾਨ ਦੇ ਵਾਂਗ ਹੈ ਸੀ ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਇਹ ਤਾਂ ਕਿਸੇ ਵਿਗਿਆਨਕ ਯੁੱਗ ਦੇ ਵਿੱਚ ਅਲੋਪ ਹੋ ਰਿਹਾ ਹੈ। ਇਸ ਤੋਂ ਬਾਅਦ 1963 ਈਸਵੀ ਵਿੱਚ ਬੈਨ ਹੈਕਟ ਨੇ ਇੱਕ ਲੇਖ ਲਿਖਿਆ ਸੀ ਜਿਸ ਦਾ ਨਾਮ ਸੀ ਪੁਲਾੜ ਦੇ ਯੁੱਗ ਦੇ ਲਈ ਇੱਕ ਨਵਾਂ ਪਰਮੇਸ਼ਵਰ। ਉਸ ਨੇ ਆਖਿਆ ਸੀ ਸਭ ਤੋਂ ਜ਼ਿਆਦਾ ਹੈਰਾਨ ਵਾਲੀ ਗੱਲ ਜੋ ਕਿ ਆਧੁਨਿਕ ਇਤਿਹਾਸ ਦੇ ਵਿੱਚ ਆ ਮਿਲਿਆ ਹੈ ਉਹ ਆਮ ਕਰਕੇ ਇਤਿਹਾਸਕਾਰਾਂ ਦੇ ਦੁਆਰਾ ਉਸ ਨੂੰ ਪਿੱਛੇ ਛੱਡਿਆ ਜਾਂਦਾ ਹੈ। ਇਹ ਤਾਂ ਮਸੀਹਤ ਦਾ ਪਿੱਛੇ ਹੋਣਾ ਹੈ। ਹੁਣ ਬਾਈਬਲ ਵਿੱਚ ਦੱਸੀਆਂ ਕਹਾਣੀਆਂ ਨੂੰ ਇੱਕ ਪਾਸੇ ਹੀ ਨਹੀਂ ਛੱਡਿਆ ਜਾਂਦਾ। ਇਸ ਤਰ੍ਹਾਂ ਜਾਪਦਾ ਹੈ ਕਿ ਇਸ ਦੇ ਧਰਮ ਦਾ ਕੋਈ ਗਹਿਰਾ ਪੱਖ ਵੀ ਦੂਰ ਹੁੰਦਾ ਜਾਪਦਾ ਹੈ। ਇਹ ਤਾਂ ਮਨੁੱਖੀ ਆਤਮਾ ਦਾ ਇੱਕ ਰਹੱਸ ਭਰਿਆ ਤੱਤ ਹੈ ਅਤੇ ਇਸ ਦੀ ਮੌਤ ਤੋਂ ਬਾਅਦ ਇਸ ਦਾ ਬਣਿਆ ਰਹਿਣਾ। ਲੋਕ ਅਜੇ ਵੀ ਇਸ ਵਿਸ਼ੇ ਉੱਤੇ ਪ੍ਰਚਾਰ ਕਰਦੇ ਹਨ ਅਤੇ ਜੋ ਸਭਾਵਾਂ ਹਨ ਉਹ ਅਜੇ ਵੀ ਇਸ ਬਾਰੇ ਹੀ ਸੁਣ ਰਹੀਆਂ ਹਨ। ਪਰ ਸਭਾ ਅਤੇ ਮਨੁੱਖ ਦੋਵੇਂ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਕਲੀਸੀਆ ਤੋਂ ਦੂਰ ਹੋ ਕੇ ਇੱਕ ਅਜਾਇਬ ਘਰ ਦੇ ਵੱਲ ਵੱਧ ਰਹੇ ਹਨ। 50 ਸਾਲ ਪਹਿਲਾਂ ਜੋ ਧਰਮ ਸੀ ਉਹ ਇਸ ਜਗਤ ਦਾ ਇੱਕ ਮਹੱਤਵਪੂਰਨ ਭਾਗ ਹੈ ਸੀ। ਇਸ ਦੀਆਂ ਸਿੱਖਿਆਵਾਂ ਅਤੇ ਇਸ ਦੀਆਂ ਪ੍ਰੇਰਣਾਵਾਂ ਪ੍ਰੈਸ ਦੇ ਵਿੱਚ ਭਰਪੂਰੀ ਦੇ ਨਾਲ ਪਾਈਆਂ ਜਾਂਦੀਆਂ ਸਨ। ਇਸ ਦੇ ਰੀਤੀ ਰਿਵਾਜ਼ਾਂ ਨੇ ਨਾਗਰਿਕਾਂ ਦੇ ਵਿੱਚ ਇੱਕ ਨਵੀਂ ਚਮਕ ਲਿਆਂਦੀ ਸੀ। ਉਹ ਖਾਣੇ ਦੇ ਸਮੇਂ ਆਪਣਾ ਸਿਰ ਝੁਕਾ ਕੇ ਧੰਨਵਾਦ ਕਰਦੇ ਅਤੇ ਪਰਮੇਸ਼ਵਰ ਦੀ ਬਰਕਤ ਮੰਗਦੇ ਸਨ। ਅੱਜ ਜੋ ਧਰਮ ਹੈ ਉਹ ਤਾਂ ਇੱਕ ਬਚਿਆ ਖੁਚਿਆ ਵਿਸ਼ਾ ਬਣ ਕੇ ਰਹਿ ਗਿਆ ਹੈ। ਇਸ ਕਰਕੇ ਨਹੀਂ ਕਿ ਲੋਕ ਬੜੀ ਗਹਿਰਾਈ ਦੇ ਨਾਲ ਵਿਸ਼ਵਾਸ ਕਰਦੇ ਸਨ ਅਤੇ ਇਸ ਕਰਕੇ ਨਹੀਂ ਕਿ ਉਹ ਇਹੋ ਜਿਹੇ ਵਿਸ਼ਵਾਸ ਦਾ ਪੱਖ ਲੈਣ ਦੇ ਲਈ ਉਤੇਜਿਤ ਹੋ ਕੇ ਤਿਆਰ ਹਨ, ਪਰ ਇਸ ਕਰਕੇ ਕਿ ਉਹ ਇਸ ਦੇ ਬਾਰੇ ਚਰਚਾ ਜਾਂ ਬਹਿਸ ਕਰਨ ਅਤੇ ਸੁਣਨ ਦੀ ਖੁਆਇਸ਼ ਨਹੀਂ ਰੱਖਦੇ। ਉਹ ਅਸਲ ਵਿੱਚ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ ਅਤੇ ਉਹ ਨਹੀਂ ਜਾਣਦੇ ਕਿ ਪਰਮੇਸ਼ਵਰ ਦੇ ਬਾਰੇ ਕੀ ਆਖਿਆ ਜਾਵੇ, ਉਸ ਦੇ ਦੂਤਾਂ ਦੇ ਬਾਰੇ ਅਤੇ ਉਸ ਦੇ ਅਦਭੁਤ ਕੰਮਾਂ ਦੀ ਲਿਖਤ ਦੇ ਬਾਰੇ। ਉਹ ਮਸੀਹ ਵਿਰੋਧੀ ਹੋਣ ਜਾਪਣ ਦੀ ਖੁਆਇਸ਼ ਨਹੀਂ ਰੱਖਦੇ, ਇਸ ਕਰਕੇ ਉਹ ਚੁੱਪ ਰਹਿੰਦੇ ਹਨ। ਇਸ ਚੁੱਪ ਦੇ ਵਿੱਚ ਜੋ ਪਹਿਲਾਂ ਨਾਸਤਿਕਵਾਦ ਸੀ ਉਸ ਨਾਲੋਂ ਵੱਧ ਕੇ ਜੋ ਧਰਮ ਹੈ ਉਹ ਅੱਜ ਹੋਰ ਵੀ ਜ਼ਿਆਦਾ ਤੇਜ਼ੀ ਦੇ ਨਾਲ ਅਲੋਪ ਹੁੰਦਾ ਜਾ ਰਿਹਾ ਹੈ। ਯਾਦ ਰੱਖੋ ਕਿ ਬੈਨ ਹੈਕਟ ਨੇ ਇਹ 1963 ਈਸਵੀ ਦੇ ਵਿੱਚ ਲਿਖਿਆ ਸੀ। ਉਸ ਸਮੇਂ ਤੋਂ ਬਾਅਦ ਇੱਕ ਬਹੁਤ ਵੱਡੀ ਬੇਦਾਰੀ ਆ ਚੁੱਕੀ ਹੈ। ਕਈ ਸਾਲਾਂ ਤੱਕ ਜੋ ਉਦਾਰਵਾਦ ਹੈ ਉਹ ਕਲੀਸੀਆ ਦੇ ਅਲੋਪ ਹੋ ਜਾਣ ਦੇ ਬਾਰੇ ਭਵਿੱਖਬਾਣੀ ਕਰਦਾ ਰਿਹਾ ਅਤੇ ਉਸ ਸਭ ਦੇ ਬਾਰੇ ਵੀ ਜੋ ਕਿ ਉੱਚ ਸੁਭਾਵਿਕ ਹੈ। 1963 ਵਿੱਚ ਦੇ ਲਗਭਗ ਗਿਬਸਨ ਰਾਈਟਰ ਜੋ ਕਿ ਸ਼ਿਕਾਗੋ ਦੇ ਵੈਨਿਟੀ ਸਕੂਲ ਦੀ ਯੂਨੀਵਰਸਿਟੀ ਦੇ ਐਥਿਕਸ ਦੇ ਪ੍ਰੋਫੈਸਰ ਸਨ, ਉਹਨਾਂ ਨੇ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਸੀ ਦ ਸਬਰਬਨ ਕੈਪਟਿਵਿਟੀ ਆਫ ਦ ਚਰਚਸ, ਜਿਸ ਦੇ ਵਿੱਚ ਉਸਨੇ ਇਹ ਆਖਿਆ ਸੀ ਕਿ ਜੋ ਨਵੀਂ ਸਿੱਖਿਆ ਇੱਕ ਸਮੇਂ ਇਸ ਦੀ ਭਿੰਨਤਾ ਦੇ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਸੀ ਉਹ ਤਾਂ ਇੱਕ ਇਹੋ ਜਿਹੀ ਪਹਿਚਾਣ ਦੇ ਵਿੱਚ ਬਣਦੀ ਜਾ ਰਹੀ ਹੈ ਜੋ ਕਿ ਲਗਭਗ ਇੱਕ ਨਵਾਂ ਵਿਸ਼ਵਾਸ ਹੈ ਅਤੇ ਜੇਕਰ ਇਹ ਇਸ ਦੀ ਵਰਤਮਾਨ ਦਿਸ਼ਾ ਦੇ ਵੱਲ ਜਾਣਾ ਜਾਰੀ ਰੱਖੇ ਪਰ ਇਹ ਕੁਝ ਦਰਜਨ ਸਾਲਾਂ ਦੇ ਵਿੱਚ ਨਾ ਬਣ ਕੇ ਹੀ ਰਹਿ ਜਾਵੇਗਾ। ਇਹ ਵਿਖਿਆਣ ਵਰਤਮਾਨ ਉਦਾਰਵਾਦੀ ਕਲੀਸੀਆ ਦੀ ਤਸਵੀਰ ਪੇਸ਼ ਕਰਦੇ ਹਨ। ਫਿਰ ਵੀ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਉੱਚ ਸੁਭਾਵਿਕ ਰੁਚੀ ਦੇ ਵਿੱਚ ਇੱਕ ਬਹੁਤ ਵੱਡੀ ਬੇਦਾਰੀ ਹੁਣੇ ਹੁਣੇ ਆਈ ਹੈ। ਇਹ ਬੜੀ ਹੀ ਰੋਚਕ ਗੱਲ ਹੈ ਕਿ ਇਹ ਬੇਦਾਰੀ ਕਲੀਸੀਆ ਦੇ ਅੰਦਰੋਂ ਨਹੀਂ, ਨਾ ਹੀ ਰੂੜੀਵਾਦੀ ਕਲੀਸੀਆ ਦੇ ਵਿੱਚੋਂ ਆਈ। ਇਹ ਤਾਂ ਕਾਲਜਾਂ ਦੇ ਵਿੱਚੋਂ ਨਿਕਲਦੀ ਹੈ ਅਤੇ ਅੱਜ ਉੱਥੇ ਭੂਤਵਾਦ ਦੀ ਚਰਚਾ ਹੁੰਦੀ ਹੈ, ਸ਼ੈਤਾਨ ਦੇ ਬਾਰੇ ਅਤੇ ਅਸਲ ਵਿੱਚ ਪਰਮੇਸ਼ਵਰ ਅਤੇ ਬਾਈਬਲ ਦੇ ਬਾਰੇ। ਅਚਾਨਕ ਹੀ ਇਸ ਉੱਚ ਸੁਭਾਵਿਕ ਦੇ ਵਿੱਚ ਦੁਬਾਰਾ ਫਿਰ ਇੱਕ ਰੁਚੀ ਜਾਗੀ ਹੈ ਅਤੇ ਇਸ ਪੁਲਾੜ ਦੇ ਯੁੱਗ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਸੁਰਗਦੂਤਾਂ ਦੇ ਬਾਰੇ ਲੋਕ ਸਮਝਦੇ ਹਨ। ਮਨੁੱਖ ਅਤੇ ਔਰਤਾਂ ਇੱਕ ਇਹੋ ਜਿਹੇ ਜਗਤ ਦੇ ਬਾਰੇ ਜ਼ਿਆਦਾ ਰੁਚੀ ਰੱਖਦੇ ਹਨ ਜਿਸ ਦੇ ਵਿੱਚ ਕਿ ਪਦਾਰਥਵਾਦ ਪਾਇਆ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ ਚੰਦਰਮਾ ਉੱਤੇ ਕਿਵੇਂ ਪਹੁੰਚਣਾ ਹੈ, ਪਰ ਅਸੀਂ ਇਹ ਨਹੀਂ ਜਾਣਦੇ ਕਿ ਮਨੁੱਖੀ ਸੁਭਾਅ ਨੂੰ ਇਸ ਧਰਤੀ ਉੱਤੇ ਕਿਵੇਂ ਕਾਬੂ ਵਿੱਚ ਰੱਖਣਾ ਹੈ। ਇੱਕ ਮਹਾਨ ਸਮੱਸਿਆ ਸਾਡੇ ਆਪਣੇ ਮੁਲਕ ਦੇ ਵਿੱਚ ਵੀ ਇਹੋ ਹੀ ਹੈ। ਅਸੀਂ ਦੇਖਦੇ ਹਾਂ ਕਿ ਕੁਝ ਸਾਲ ਪਹਿਲਾਂ ਇਹ ਭੌਤਿਕਵਾਦੀ ਜਾਂ ਪਦਾਰਥਕਵਾਦੀ ਪੀੜ੍ਹੀ ਇਹ ਆਖ ਰਹੀ ਸੀ ਕਿ ਮਨੁੱਖੀ ਸੁਭਾਅ ਚੰਗਾ ਹੋ ਰਿਹਾ ਹੈ ਅਤੇ ਕਿਉਂਕਿ ਇਸ ਦੇ ਵਿੱਚ ਸੁਧਾਰ ਲਿਆਂਦਾ ਗਿਆ ਹੈ, ਸਾਨੂੰ ਇਸ ਕਰਕੇ ਸਾਡੇ ਸਾਰੇ ਕਾਨੂੰਨਾਂ ਦੀ ਜ਼ਰੂਰਤ ਨਹੀਂ ਹੈ, ਇਸ ਕਰਕੇ ਇਸ ਦੇ ਵਿੱਚ ਢਿੱਲ ਦਿੱਤੀ ਗਈ ਹੈ। ਮੇਰੇ ਦੋਸਤ, ਅਸੀਂ ਜਾਣਿਆ ਕਿ ਇਸ ਦੀ ਬਜਾਏ ਤਾਂ ਇਸ ਦੇ ਦੁਆਰਾ ਬਹੁਤ ਵੱਡੇ ਵੱਡੇ ਜ਼ੁਲਮ ਕੀਤੇ ਗਏ ਸਨ ਅਤੇ ਨਾ ਵਿਸ਼ਵਾਸ ਕਰਨ ਵਾਲੀ ਅਨੈਤਿਕਤਾ ਵਾਪਰੇਗੀ। ਹੁਣ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਇਹ ਸਭ ਬੁਰਿਆਈ ਕਿੱਥੋਂ ਆਈ, ਜਿਵੇਂ ਕਿ ਕਿਸੇ ਨੇ ਇਸ ਦੇ ਬਾਰੇ ਇਸ ਤਰ੍ਹਾਂ ਜ਼ਾਹਿਰ ਕੀਤਾ ਸੀ ਕਿ ਜੇਕਰ ਸ਼ੈਤਾਨ ਨਾ ਹੁੰਦਾ ਤਦ ਮਨੁੱਖਾਂ ਨੂੰ ਇੱਕ ਸ਼ੈਤਾਨ ਦੀ ਖੋਜ ਕਰਨੀ ਪੈਣੀ ਸੀ ਇਹ ਦੱਸਣ ਦੇ ਬਾਰੇ ਕਿ ਉਹ ਸਾਰੀ ਬੁਰਿਆਈ ਜੋ ਇਸ ਜਗਤ ਦੇ ਵਿੱਚ ਅੱਜ ਪਾਈ ਜਾਂਦੀ ਹੈ ਉਹ ਕਿੱਥੋਂ ਆਈ। ਅਸਲ ਵਿੱਚ ਇਸ ਤੋਂ ਇਨਕਾਰ ਕਰਨਾ ਸੰਭਵ ਨਹੀਂ ਹੈ ਕਿ ਜੋ ਮਨੁੱਖਤਾ ਹੈ ਉਹ ਗਿਰ ਚੁੱਕੀ ਹੈ। ਸਾਡੇ ਵਿੱਚੋਂ ਕੋਈ ਵੀ ਇਹ ਪੂਰੀ ਤਰ੍ਹਾਂ ਜਾਣਦਾ ਨਹੀਂ ਜਾਪਦਾ ਕਿ ਅਸੀਂ ਇੱਕ ਇਹੋ ਜਿਹੀ ਪੀੜ੍ਹੀ ਦੇ ਨਾਲ ਜੁੜੇ ਹੋਏ ਹਾਂ ਜੋ ਕਿ ਪੂਰੀ ਤਰ੍ਹਾਂ ਗਿਰ ਚੁੱਕੀ ਹੈ, ਅਤੇ ਅਸੀਂ ਇੱਕ ਇਹੋ ਜਿਹੇ ਜਗਤ ਦੇ ਵਿੱਚ ਰਹਿ ਰਹੇ ਹਾਂ ਜੋ ਕਿ ਸ਼ੈਤਾਨ ਦੇ ਕਾਬੂ ਵਿੱਚ ਹੈ। ਇਹ ਵਿਚਾਰ ਕੀਤਾ ਜਾਂਦਾ ਹੈ ਕਿ ਕਾਨੂੰਨਾਂ ਅਤੇ ਬੰਧਨਾਂ ਦੇ ਪਰੇ ਕਰਨਾ ਉਹ ਇੱਕ ਬਹੁਤ ਹੀ ਅਦਭੁਤ ਆਜ਼ਾਦ ਸੁਸਾਇਟੀ ਨੂੰ ਪੈਦਾ ਕਰੇਗਾ। ਫਿਰ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਜੋ ਗੱਲਾਂ ਵਾਪਰੀਆਂ ਹਨ ਉਹ ਮਨੁੱਖਾਂ ਨੂੰ ਵਾਪਸ ਉੱਚ ਸੁਭਾਵਿਕ ਵੱਲ ਲਿਆਉਂਦੀਆਂ ਹਨ। ਬੜੇ ਦੁੱਖ ਦੀ ਗੱਲ ਹੈ ਕਿ ਜੋ ਜ਼ਿਆਦਾ ਜ਼ੋਰ ਹੈ ਉਹ ਭ੍ਰਿਸ਼ਟ ਆਤਮਾਵਾਂ ਦੇ ਉੱਤੇ ਦਿੱਤਾ ਗਿਆ। ਮਨੁੱਖਾਂ ਨੇ ਇਹ ਜਾਣ ਲਿਆ ਹੈ ਕਿ ਉਹਨਾਂ ਲਈ ਇਹ ਜ਼ਰੂਰੀ ਹੈ ਕਿ ਉਹ ਭ੍ਰਿਸ਼ਟ ਆਤਮਾਵਾਂ ਦੇ ਉੱਤੇ ਵਿਸ਼ਵਾਸ ਕਰਨ ਤਾਂ ਕਿ ਉਹ ਇਸ ਜਗਤ ਦੇ ਵਿੱਚ ਜੋ ਵੀ ਭ੍ਰਿਸ਼ਟਤਾ ਪਾਉਂਦੇ ਹਨ ਉਸ ਦੇ ਬਾਰੇ ਦੱਸ ਸਕਣ। ਜੀ ਹਾਂ, ਬਾਈਬਲ ਬਾਣੀ ਵਿੱਚ ਇਸ ਬਾਰੇ ਆਖੇ ਜਾਣ ਦੇ ਲਈ ਬਹੁਤ ਕੁਝ ਹੈ। ਮੇਰੇ ਦੋਸਤ, ਜੋ ਬਾਈਬਲ ਬਾਣੀ ਹੈ ਇਹ ਬਹੁਤ ਹੀ ਆਧੁਨਿਕ ਹੈ। ਇਹ ਤਾਂ ਬਾਈਬਲ ਹੀ ਹੈ ਜੋ ਕਿ ਸਾਨੂੰ ਦੂਤਾਂ ਦੇ ਬਾਰੇ ਦੱਸਦੀ ਹੈ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਅਤੇ ਉਹਨਾਂ ਦੇ ਬਾਰੇ ਜਿਨ੍ਹਾਂ ਨੂੰ ਉਸਨੇ ਸਦੀਪਕ ਬੰਧਨਾਂ ਦੇ ਵਿੱਚ ਰੱਖ ਛੱਡਿਆ ਹੈ ਕਿ ਉਹਨੇ ਹਨੇਰੇ ਘੁੱਪ ਵਿੱਚ ਉਸ ਵੱਡੇ ਦਿਹਾੜੇ ਦੇ ਨਿਆਂ ਲਈ ਸਦੀਪਕ ਬੰਧਨਾਂ ਵਿੱਚ ਰੱਖ ਛੱਡਿਆ। ਪਰਮੇਸ਼ਵਰ ਦੀ ਬਾਣੀ ਨਿਆਵਾਂ ਦੇ ਬਾਰੇ, ਉਹਨਾਂ ਸਜ਼ਾਵਾਂ ਦੇ ਬਾਰੇ ਬਹੁਤ ਕੁਝ ਆਖਦੀ ਹੈ ਜੋ ਕਿ ਆ ਰਹੀਆਂ ਹਨ। ਉਹ ਲੋਕ ਜੋ ਕਿ ਬਾਈਬਲ ਬਾਣੀ ਦਾ ਗਿਆਨ ਨਹੀਂ ਰੱਖਦੇ ਉਹ ਇੱਕ ਵੱਡੀ ਸਜ਼ਾ ਦੇ ਬਾਰੇ, ਨਿਆਂ ਦੇ ਬਾਰੇ ਦੱਸਦੇ ਹਨ ਜੋ ਕਿ ਆ ਰਿਹਾ ਹੈ। ਜੀ ਹਾਂ, ਉਹ ਮਹਾਨ ਸਫੈਦ ਸਿੰਘਾਸਣ ਦੇ ਉੱਤੇ ਹੋਣ ਵਾਲਾ ਨਿਆਂ ਨਾ ਬਚਾਏ ਹੋਏ ਲੋਕਾਂ ਦੇ ਲਈ ਭਵਿੱਖ ਦੇ ਵਿੱਚ ਆ ਰਿਹਾ ਹੈ, ਜਿਸ ਦਾ ਜ਼ਿਕਰ ਪ੍ਰਕਾਸ਼ ਦੀ ਪੋਥੀ 20 ਅਧਿਆਏ ਉਸ ਦੀਆਂ 11 ਤੋਂ 15 ਆਇਤਾਂ ਦੇ ਵਿੱਚ ਪਾਇਆ ਜਾਂਦਾ ਹੈ, ਪਰ ਅਸਲ ਵਿੱਚ 8 ਨਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ। ਪਰਮੇਸ਼ਵਰ ਦੀ ਬਾਣੀ ਦੇ ਵਿੱਚ ਉਹਨਾਂ 8 ਸਜ਼ਾਵਾਂ ਦੇ ਵਿੱਚੋਂ ਇੱਕ ਦੂਤਾਂ ਦਾ ਨਿਆਂ ਹੈ ਜੋ ਕਿ ਆਖਰੀ ਦਿਨਾਂ ਦੇ ਵਿੱਚ ਵਾਪਰੇਗਾ। ਪਹਿਲੀ ਕੁਰਿੰਥੀਆਂ ਦੀ ਪੱਤਰੀ ਵਿੱਚ ਸਾਨੂੰ ਆਖਿਆ ਗਿਆ ਹੈ ਕਿ ਜੋ ਕਿਆਮਤਾਂ ਹੋਣਗੀਆਂ ਉਹ ਕਿਸ ਤਰ੍ਹਾਂ ਹੋਣਗੀਆਂ। ਇਸ ਦੇ ਬਾਰੇ ਆਪ ਪਹਿਲੀ ਕੁਰਿੰਥੀਆਂ ਦੀ ਪੱਤਰੀ 15 ਅਧਿਆਏ ਉਸ ਦੀਆਂ 23 ਤੋਂ 25 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਲਿਖਿਆ ਹੈ, ਪਰ ਹਰੇਕ ਆਪੋ ਆਪਣੀ ਵਾਰੀ ਸਿਰ, ਪਹਿਲਾ ਫਲ ਮਸੀਹ, ਫਿਰ ਜਿਹੜੇ ਮਸੀਹ ਦੇ ਹਨ ਉਹਦੇ ਆਉਣ ਦੇ ਵੇਲੇ, ਉਹਦੇ ਮਗਰੋਂ ਅੰਤ ਹੈ। ਜਦ ਉਹ ਰਾਜ ਨੂੰ ਪਰਮੇਸ਼ਵਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ, ਜਦ ਉਹਨੇ ਹਰੇਕ ਹਕੂਮਤ ਅਤੇ ਹਰੇਕ ਇਖਤਿਆਰ ਅਤੇ ਕੁਦਰਤ ਨੂੰ ਨਾਸ਼ ਕਰ ਦਿੱਤਾ ਹੋਵੇਗਾ, ਕਿਉਂਕਿ ਜਿੰਨਾ ਚਿਰ ਉਹ ਸਾਰੇ ਬੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉਨਾ ਚਿਰ ਉਸਨੇ ਰਾਜ ਕਰਨਾ ਹੈ। ਇਸ ਤਰ੍ਹਾਂ ਮਸੀਹ ਦੇ ਹਜ਼ਾਰ ਸਾਲਾਂ ਦੇ ਰਾਜ ਦੇ ਦੌਰਾਨ ਇਹ ਸ਼ੈਤਾਨੀ ਤਾਕਤਾਂ ਦਾ ਨਿਆਂ ਕੀਤਾ ਜਾਵੇਗਾ। ਬਾਈਬਲ ਬਾਣੀ ਵਿੱਚ ਦੂਤਾਂ ਦੇ ਨਿਆਂ ਦੇ ਬਾਰੇ ਬਹੁਤ ਕੁਝ ਆਖਿਆ ਗਿਆ ਹੈ। ਮੈਂ ਇੱਥੇ ਪਹਿਲੀ ਕੁਰਿੰਥੀਆਂ ਦੀ ਪੱਤਰੀ 6 ਅਧਿਆਏ ਉਸਦੀ 3 ਆਇਤ ਦੇ ਵਚਨਾਂ ਨੂੰ ਆਪ ਦੇ ਲਈ ਪੜ੍ਹਦਾ। ਲਿਖਿਆ ਹੈ, ਕੀ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ, ਫਿਰ ਕਿੰਨਾ ਵੱਧ ਕੇ ਸੰਸਾਰੀ ਗੱਲਾਂ ਦਾ। ਇਹ ਕੁਝ ਇਹੋ ਜਿਹਾ ਹੈ ਕਿ ਜਿਸ ਦੇ ਬਾਰੇ ਅਸੀਂ ਨਹੀਂ ਜਾਣ ਸਕਦੇ। ਜੇਕਰ ਪੌਲਸ ਇਸ ਦਾ ਜ਼ਿਕਰ ਨਾ ਕਰਦਾ, ਅਸੀਂ ਮਸੀਹ ਦੇ ਹਜ਼ਾਰ ਸਾਲਾਂ ਦੇ ਰਾਜ ਦੇ ਦੌਰਾਨ ਪ੍ਰਭੂ ਦੇ ਨਾਲ ਹੋਵਾਂਗੇ ਅਤੇ ਉਸ ਸਮੇਂ ਕਿਸੇ ਇੱਕ ਯੁੱਗ ਦੇ ਵਿੱਚ ਸ਼ਾਇਦ ਮਸੀਹ ਦੇ ਹਜ਼ਾਰ ਸਾਲਾਂ ਦੇ ਇਸ ਧਰਤੀ ਉੱਤਲੇ ਰਾਜ ਦੇ ਦੌਰਾਨ ਇਹਨਾਂ ਦੂਤਾਂ ਦਾ ਨਿਆਂ ਕੀਤਾ ਜਾਵੇਗਾ। ਭਾਵੇਂ ਸਾਨੂੰ ਸੁਰਗਦੂਤਾਂ ਨਾਲੋਂ ਥੋੜ੍ਹਾ ਜਿਹਾ ਘੱਟ ਕਰਕੇ ਛੋਟਾ ਕਰਕੇ ਰਚਿਆ ਗਿਆ ਸੀ, ਇੱਕ ਦਿਨ ਫਿਰ ਵੀ ਅਸੀਂ ਉਹਨਾਂ ਦੇ ਨਿਆਂ ਦੇ ਵਿੱਚ ਹਿੱਸਾ ਲਵਾਂਗੇ। ਇਸ ਦੇ ਨਾਲ ਸੰਬੰਧਿਤ ਦੂਤਾਂ ਦੇ ਨਿਆਂ ਦੇ ਬਾਰੇ ਪਤਰਸ ਹਵਾਲਾ ਦਿੰਦਾ ਹੋਇਆ ਆਖਦਾ ਹੈ, ਦੂਸਰੀ ਪਤਰਸ ਦੀ ਪੱਤਰੀ 2 ਅਧਿਆਇ ਉਸਦੀ 4 ਆਇਤ ਦੇ ਵਚਨ ਹਨ, ਕਿਉਂਕਿ ਜਦੋਂ ਪਰਮੇਸ਼ਵਰ ਨੇ ਦੂਤਾਂ ਨੂੰ ਜਿਸ ਵੇਲੇ ਉਹਨਾਂ ਪਾਪ ਕੀਤਾ ਨਾ ਛੱਡਿਆ, ਸਗੋਂ ਉਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧ ਕੂਪਾਂ ਵਿੱਚ ਪਾ ਦਿੱਤਾ ਕਈ ਨਿਆਂ ਦੇ ਲਈ ਕਾਬੂ ਰਹਿਣ। ਇੱਥੇ ਅੰਧਕਾਰ ਦੇ ਬੰਧਨਾਂ ਦਾ ਜ਼ਿਕਰ ਹੈ। ਇਹ ਲੋਹੇ ਦੀਆਂ ਕੜੀਆਂ ਦੇ ਨਾਲ ਬਣੇ ਸੰਗਲਾਂ ਦਾ ਇਸ ਤੋਂ ਭਾਵ ਨਹੀਂ ਹੈ, ਕਿਉਂਕਿ ਜੋ ਦੂਤ ਹਨ ਉਹ ਆਤਮਿਕ ਪ੍ਰਾਣੀ ਹਨ ਅਤੇ ਉਹਨਾਂ ਦੇ ਉੱਤੇ ਇਹ ਭੌਤਿਕ ਸੰਗਲ ਉਹਨਾਂ ਨੂੰ ਨਹੀਂ ਬੰਨਿਆ ਜਾ ਸਕਦਾ। ਇੱਥੇ ਜੋ ਬੰਧਨ ਹਨ ਉਹਨਾਂ ਤੋਂ ਇਹੀ ਭਾਵ ਹੈ ਕਿ ਉਹਨਾਂ ਨੂੰ ਕਿਸੇ ਸਥਾਨ ਦੇ ਵਿੱਚ ਬਹੁਤ ਹੀ ਨਿਗਰਾਨੀ ਦੇ ਅਧੀਨ ਰੱਖਿਆ ਗਿਆ ਹੈ। ਇਸ ਦੇ ਬਾਰੇ ਹੋਰ ਵਿਚਾਰ ਕਰਨਾ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਇਸ ਤੋਂ ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਹੋਣਾ ਨਾ ਭੁੱਲਣਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ, ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲਓ, ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।